الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم هل أتاك حديث الغاشية وجوه يومئذ خاشية عاملة ناصبة تصلى نارا حامية تسقى من عين آنية ليس لهم طعام إلا من ضريع لا يسمن ولا يغنی من جو. اس سورہ غاشیہ دی آیات نے سورہ غاشیہ جڑی ہے یہ مضمون قیامت دے انذار دا مضمون ہے جس طرح اسی دیکھنے ہاں کہ اس سلسلے دیاں جڑیاں باقی صورتاں وی جڑیاں جنہاں دا اسی مطالعہ کیتا ہے وہ ساریاں قیامت دے انذار دے بارے نے زیادہ تر اس انذار دے والے چ پھر ہر صورت چ مختلف پہلو نے یعنی ہوں تو قیامت کے انتظار ہے لیکن وہ کسی جڑے مخاطب سردار نے یعنی قریش دے سردار انہوں نے تنبیہ کی جاتی ہے کسی انہوں دے جڑے اشکالات نے یعنی انہوں دے اعتراضات یا انہوں دے وہم جڑے نے انہوں دا جواب دیتا جا رہا ہوں کسی توحید دے پہلو نو وعدہ کیتا جاتا ہے اس کائنات دے نظام جڑی دلائل نے انہوں نے نمایاں کیتا جاتا ہے تو اس صورت دا جڑا نا یہ مضمون قیامت دا انتظار ہے ایک گل تو دوسری گل ہے کہ نبی صلی اللہ علیہ وسلم نے تسلی دلائی گئی ہے صورت کہ جی تہاڈا کام جڑا ہے وہ نصیحت ہے اور تذکیر ہے یعنی یاد دو نا تسی انہاں نوں یاد دو اور سمجھاؤ انہاں نوں کہ دیکھو حقیقت ہے وے یہ مطابق تسی اپنے آپ نوں بناؤ یعنی کہ ہر انسان نوں چاہیے کہ حقیقت دے مطابق اپنے آپ نوں بنائے نہ کہ حقیقت دے خلاف اپنی شخصیت دی تعمیر کر لے تے فرمایا کہ نبی جڑے نے انہاں دی ذمہ داری بس نصیحت تے تذکیر ہے اس تو زیادہ انہاں دی کوئی ذمہ داری نہیں اگر یہ لوگ نہیں مانتے تو یہ ذمہ انہاں تے وے یعنی نبی صلی اللہ علیہ وسلم بڑا محسوس کرتے سن کہ یہ انہاں دے نہ منن دی وجہ کدھر میرے یہاں کوئی کمی تو نہیں یعنی میرے گل سمجھانے یا میرے گل نو بیان کرنے یا میرے انہاں تک دعوت پہنچان دے کسی اسلوب انداز یا میرے لوں کوئی کمی کوتاہی دا پہلو تو نہیں ایسا یہ اپنوں بڑی فکر ہوندی سی تو آپ نے تسلی دلائی گئی کہ نہیں تہاڈا کام ہے تسی صاف صاف پہنچا دیو اچھے طریقے نال پہنچا دیو اگوں انہاں دی ذمہ داری ہے پھر اگر یہ مان جاندے نے تو ظاہر انہاں نے اپنی بھلا کیتا اگر یہ نہیں مانتے تو فرمایا کہ انہوں کا حساب پھر ساڈے ذمے میں یہ پھر وہ پھر تا نہیں کوئی معاملہ پھر اللہ تعالیٰ کہہ دیں کہ میں خود انہوں نپٹا گا میں انہوں کا حساب لاں گا یعنی انہوں کا حساب جڑا میرے ذمے میں یہ مرکزی مضمون ہے فرمایا حل اتا کا حدیث الغاشیہ کی تے تک چھا جان والی آفت کی خبر آئی ہے یعنی کہ اس آفت کی خبر آئی ہے جنہیں چھا جانا ہے پوری کائنات تے چھا جانا ہے ایڈی وڈی آفت ہے یہ جڑا اسلوب ہے نا حل اتا کا کی تہاڈے تک آئیے یہ انداز جڑا ہے یہ ہال نو بیان کرن دا یعنی حل دا لفظ تے ویسے سوالی سوال نو بیان کر دینا حل اتا کا آیا تہاڈے تک یہ گل پہنچی ہے کہ نہیں کی تہاڈے تک خبر آئی ہے کہ نہیں چھا جان لیافت دی خبر تے یہ اس طرح عام سوال نہیں کہ جس طرح اسی سوال کرنے ہیں کہ آیا فلانا کم ہو گیا کہ نہیں فلانا کم رہندا ہے کہ نہیں اسی سوال کر کے تو پھر کوئی جواب چاہ رہے ہونے ہیں یہ سوال دا انداز جڑا نا اس طرح نہیں کہ کوئی جواب مخاطب کو پیش نظر ہے بلکہ وہ ہال ناکی نو دسیا گیا ہے کہ تہاڈے تک خبر پہنچ گئی ہے اس آفت دی جڑی عالمگیر آفت ہے یعنی جنہیں چھا جانا ہے ظاہر ہے کہ قیامت دی آفت دے والے نال نا یہ بیان یہ جڑا ہے یعنی یہ سوال جڑا اٹھایا گیا ہے تو قیامت دی آفت ایسی نہیں کہ وہ صرف دنیا دے کسی علاقے جانی ہے جس طرح زلزلہ آتا ہے تو لوگ کہتے ہیں کہ بھائی یہ تو قیامت آ گئی ہے مکان ٹہ گئے ہیں زمین پھٹ گئی ہے یا کسی جگہ تے اگ لگ جاندی ہے دو چار پانچ پنڈ جڑے نے وہ سڑ جاندے ہیں تو اتھوں دے رہن والے محسوس کرتے ہیں کہ انج قیامت آ گئی ہے یعنی کہ بالکل تلپٹ ہو گیا سارا انہوں کا رہن سہن جڑا ہوتا ہے اٹھن بیٹھن ہوتا ہے زلزلہ کوئی شدید آئے وہ بھی انج ہی لگتا ہے فرمایا کہ یہ جی قیامت لی آفت ہے نا یہ اس طرح نہیں کہ علاقہ ہی ہے کسی خاص جگہ تے وے یا کسی ملک تک محدود ہے یا جڑی زمین ہے جہدے تے انسان رہندا ہے یہ تک محدود ہے ایسا نہیں معاملہ یہ آفت جڑی ہے یہ تے عالمگیر آفت ہے پوری کائنات تے آنی ہے ساری کائنات نہیں ٹوٹ پٹ جانا ہے یعنی کہ یہ ایڈی وڈی آفت ہے ਕਿ ਜਿਹਦਾ ਜਿਹਦਾ ਜਿਹੜਾ ਦਾਇਰਾ ਹੈ ਉਹ ਸਿਰਫ ਜ਼ਮੀਨ ਤੱਕ ਮਹਿਦੂਦ ਨਹੀਂ, ਉਹਦੇ ਵਿੱਚ ਸੂਰਜ ਵੀ ਹੈ, ਚੰਨ ਵੀ, ਸਿਤਾਰੇ ਵੀ ਨੇ। ਅਸਮਾਨ ਦੇ ਬਾਰੇ ਵੀ ਦੱਸਿਆ ਗਿਆ ਕਿ ਅਸਮਾਨ ਜਿਹੜਾ ਇਹਦੇ 'ਚ ਫਟਣ ਪੈਦਾ ਹੋ ਜਾਏਗੀ, ਯਾਨੀ ਦਰਵਾਜ਼ੇ ਦਰਵਾਜ਼ੇ ਹੋ ਜਾਏਗਾ, ਦਰਾੜਾਂ ਪੈਦਾ ਹੋ ਜਾਣਗੀਆਂ। ਯਾਨੀ ਇਸ ਵੇਲੇ ਤਾਂ ਅਸਮਾਨ ਇੱਕ ਬਿਲਕੁਲ ਸਾਲਮ ਚਾਦਰ ਅੰਗਰ ਤਨਿਆ ਨਜ਼ਰ ਆਉਂਦਾ, ਕੋਈ ਰੱਖਣਾ ਨਹੀਂ, ਕੋਈ ਸੁਰਾਖ ਨਹੀਂ ਇਹਦੇ 'ਚ। ਲੇਕਿਨ ਜਦੋਂ ਕਿਆਮਤ ਦਾ ਸੂਰ ਫੂਕਿਆ ਜਾਏਗਾ ਨਾ, ਤਾਂ ਫਿਰ ਅਸਮਾਨ ਦੀ ਆਪਣੀ ਹਾਲਤ ਹੋ ਜਾਏਗੀ ਕਿ ਉਹਦੇ 'ਚ ਦਰਾੜਾਂ ਪੈ ਜਾਣਗੀਆਂ, ਉਹ ਦਰਵਾਜ਼ੇ ਨਮੂਦਾਰ ਹੋ ਜਾਣਗੇ। ਯਾਨੀ ਉਹਨਾਂ ਦਰਾੜਾਂ ਨੂੰ ਕਹਿ ਲਓ, ਉਹਨਾਂ ਸੁਰਾਖਾਂ ਨੂੰ ਕਹਿ ਲਓ, ਦਰਵਾਜ਼ਿਆਂ ਦੇ ਲਫ਼ ਨਾਲ ਬਿਆਨ ਕੀਤਾ ਗਿਆ। ਤਾਂ ਆਫ਼ਤ ਐਸੀ ਵੱਡੀ ਹੈ ਕਿ ਉਸਨੇ ਇਸ ਕਾਇਨਾਤ 'ਤੇ ਛਾ ਜਾਣਾ, ਹਰ ਚੀਜ਼ ਨੂੰ ਲਪੇਟ 'ਚ ਲੈ ਲੈਣਾ। ਹੱਲਾ ਤੱਕ ਹਦੀਸ ਉਲ ਖਾਸ਼ੀਆ ਕਿ ਤੁਹਾਡੇ ਤੱਕ ਖਬਰ ਆਈ ਉਸ ਛਾ ਜਾਣ ਵਾਲੀ ਆਫ਼ਤ ਦੀ, ਵਜੋ ਹੋਈ ਉਹ ਮੈਂ ਦਿਨ ਖਾਸ਼ੀਆ, ਜਿਸ ਦਿਨ ਕੁਛ ਚਿਹਰੇ ਜਿਹੜੇ ਨੇ ਉਤਰੇ ਹੋਣਗੇ। ਯਾਨੀ ਕਿ ਇਹ ਉਹ ਜਦੋਂ ਆਫ਼ਤ ਆਏਗੀ ਅਤੇ ਫਿਰ ਇਨਸਾਨਾਂ ਦੀ ਕੀ ਕੈਫੀਅਤ ਹੋਏਗੀ। ਜ਼ਾਹਿਰ ਹੈ ਕਿ ਇਹ ਜਿਹੜੀ ਕਿਆਮਤ ਦਾ ਮਾਮਲਾ, ਇਹ ਦੋ ਮਰਲਿਆਂ 'ਚ ਦੱਸਿਆ ਗਿਆ ਨਾ ਸਾਨੂੰ, ਕਿ ਕੁਰਾਨ ਮਜੀਦ ਦੀਆਂ ਦੂਸਰੀਆਂ ਜਗ੍ਹਾ ਤੋਂ ਸਾਨੂੰ ਪਤਾ ਲੱਗਦਾ ਕਿ ਸੂਰ ਫੂਕਿਆ ਜਾਏਗਾ ਪਹਿਲੀ ਦਫ਼ਾ, ਫੂਕਿਆ ਜਾਏਗਾ ਅਤੇ ਕਾਇਨਾਤ 'ਤੇ ਤੋੜ ਫੋੜ ਜਿਹੜੀ ਨਾ ਹੋਏਗੀ, ਸ਼ਦੀਦ ਕਿਸਮ ਦੇ ਜ਼ਲਜ਼ਲੇ ਆਉਣਗੇ ਔਰ ਬਿਲਕੁਲ ਤਬਾਹ ਬਰਬਾਦ ਹੋ ਜਾਏਗੀ। ਫਿਰ ਜਦੋਂ ਦੂਸਰੀ ਦਫ਼ਾ ਫੂਕਿਆ ਜਾਏਗਾ ਅਤੇ ਫਿਰ ਉਹ ਜ਼ਲਜ਼ਲਿਆਂ ਦੀ ਕੈਫੀਅਤ ਹੋਏਗੀ, ਜ਼ਮੀਨ 'ਤੇ ਜਿਹੜੇ ਨੇ ਜ਼ਮੀਨ ਬਿਲਕੁਲ ਹਮਵਾਰ ਹੋ ਚੁੱਕੀ ਹੋਏਗੀ। ਯਾਨੀ ਉਹਦੇ 'ਤੇ ਔਰ ਜਿਹੜੇ ਨੇ ਪਹਾੜ ਰੇਤਲੇ ਟੀਲੇ ਬਣ ਚੁੱਕੇ ਹੋਣਗੇ, ਯਾਨੀ ਰੇਤ ਹੋ ਚੁੱਕੇ ਹੋਣਗੇ, ਫੁੱਸਫੁੱਸੇ ਹੋ ਚੁੱਕੇ ਹੋਣਗੇ ਔਰ ਉਹ ਚੱਲ ਰਹੇ ਹੋਣਗੇ ਜ਼ਮੀਨ 'ਤੇ। ਹੁਣ ਤਾਂ ਬੜਾ ਸੱਕ ਨਜ਼ਰ ਆਉਂਦੇ ਨੇ ਨਾ, ਲੇਕਿਨ ਜਦੋਂ ਉਹਨਾਂ ਦਾ ਉਹ ਜਿਹੜਾ ਜਾਮਦ ਪਾਣੇ ਉਹ ਖਤਮ ਹੋ ਜਾਏਗਾ ਅਤੇ ਫਿਰ ਉਹ ਆਪਣੀ ਜਗ੍ਹਾ ਤੋਂ ਹਿਲਦੇ ਨਜ਼ਰ ਆਉਣਗੇ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਪਹਾੜ ਦਾ ਪਹਾੜ ਜਾ ਰਿਹਾ ਜਿਹਾ ਨਾ, ਉਹ ਪਹਾੜ ਕੀ ਹੋਏਗਾ, ਬਿਲਕੁਲ ਬੋਧਾ ਔਰ ਫੁੱਸਫੁੱਸਾ ਜਿਹਾ ਹੋਏਗਾ, ਯਾਨੀ ਕਿ ਮਿੱਟੀ ਦੀ ਜੋ ਵੀ ਸ਼ਕਲ ਹੋ ਜਾਏਗੀ। ਅਤੇ ਜਦੋਂ ਦੂਸਰੀ ਦਫ਼ਾ ਸੂਰ ਫੂਕਿਆ ਜਾਏਗਾ ਉਦੋਂ ਫਿਰ ਜ਼ਾਹਿਰ ਹੈ ਕਿ ਮੁਰਦੇ ਵੀ ਉੱਠਣਗੇ ਔਰ ਫਿਰ ਮੈਦਾਨ ਹਸ਼ਰ ਜਿਹੜੇ ਨੇ ਇਕੱਠੇ ਕੀਤੇ ਜਾਣਗੇ। ਅਤੇ ਇਹ ਉਦੋਂ ਦਾ ਜ਼ਿਕਰ ਹੈ, ਵਜੂ ਹੋਈ ਯੋਮਾਜ਼ਨ ਖਾਸ਼ਿਆ, ਕੁਛ ਚਿਹਰੇ ਉਸ ਦਿਨ ਉਤਰੇ ਹੋਣਗੇ। ਯਾਨੀ ਉਹਨਾਂ ਚਿਹਰਿਆਂ ਦੀ ਕੈਫੀਅਤ ਹੋਏਗੀ ਕਿ ਬਿਲਕੁਲ ਜਿਸਾ ਮੂੰਹ ਲਟਕਿਆ ਹੋਇਆ ਹੁੰਦਾ ਹੈ ਗਮ ਦੇ ਨਾਲ, ਜਿਹੜਾ ਨਾ ਇੰਤਹਾਈ ਬੁਰੀ ਹਾਲਤ ਹੁੰਦੀ ਹੈ, ਸ਼ਕਲ ਤੋਂ ਪਤਾ ਲੱਗਦਾ ਕਿ ਬੰਦੇ ਦੀ ਅੰਦਰ ਦੀ ਹਾਲਤ ਕੀ ਹੈ। ਚਿਹਰਾ ਦਾ ਜ਼ਿਕਰ ਹੈ ਨਾ ਇੱਥੇ, ਵਜੂਹ ਹੋਣੀ ਯਾਨੀ ਕੁਛ ਚਿਹਰੇ, ਯੋਮਾਜ਼ਨ ਉਸ ਰੋਜ਼ ਖਾਸ਼ਿਆ ਯਾਨੀ ਉਤਰੇ ਹੋਣਗੇ। ਉਸ ਦਿਨ ਉਹਨਾਂ ਦਾ ਮਾਮਲਾ ਇਹ ਹੋਏਗਾ ਕਿ ਜਿਹੜੀ ਉਹਨਾਂ ਨੂੰ ਖਤਰਾ ਹੈ ਜਾਂ ਖੌਫ ਹੋਏਗਾ ਕਿ ਬਈ ਸਾਡੇ ਅਮਲ ਤਾਂ ਠੀਕ ਨਹੀਂ ਸਨ, ਅਸੀਂ ਤਾਂ ਅੱਛੇ ਲੋਕ ਨਹੀਂ ਸਾਂ। ਇਹ ਜ਼ਾਹਿਰ ਹੈ ਬੰਦੇ ਨੂੰ ਖੁਦ ਪਤਾ ਹੁੰਦਾ, ਹਰ ਚੀਜ਼ ਬਿਲਕੁਲ ਅੱਛੀ ਤਰ੍ਹਾਂ ਇਨਸਾਨ ਜਾਣਦਾ ਕਿ ਮੈਂ ਕੌਣ ਹਾਂ ਅਤੇ ਕਿਹੋ ਜਿਹਾ ਹਾਂ, ਮੈਂ ਨੇਕ ਆਦਮੀ ਹਾਂ ਕਿ ਮੈਂ ਬਦ ਆਦਮੀ ਹਾਂ। ਇਸ ਨੂੰ ਬੰਦਾ ਦਿਨੋਂ ਅੱਛੀ ਤਰ੍ਹਾਂ ਜਾਣਦਾ ਹੁੰਦਾ, ਭਾਵੇਂ ਬਹਾਨੇ ਬਣਾ ਕੇ ਜਾਂ ਭਾਵੇਂ ਫਲਸਫੇ ਘੜ ਕੇ ਉਹਨੇ ਆਪਣੇ ਕੰਮਾਂ ਨੂੰ ਦੁਨੀਆ ਨੂੰ ਵਿਖਾਉਣ ਵਾਸਤੇ ਬੜਾ ਚੰਗਾ ਬਣਾਇਆ ਹੋਵੇ ਕਿ ਜੀ ਮੈਂ ਤਾਂ ਇਹ ਖਿਦਮਤ ਕਰਨਾ, ਮੈਂ ਤਾਂ ਇਹ ਕੰਮ ਕਰਨਾ, ਸੈਂਕੜੋ ਤਰ੍ਹਾਂ ਦੀਆਂ ਬਹਾਨੇ ਬੰਦਾ ਬਣਾ ਸਕਦਾ, ਦੂਸਰਿਆਂ ਨੂੰ ਉਹਦੇ 'ਚ ਉਲਝਾ ਸਕਦਾ, ਆਪਣੇ ਆਪ ਨੂੰ ਵੀ ਚੱਕਰ ਦੇ ਸਕਦਾ ਇੱਕ ਹੱਦ ਤੱਕ। ਲੇਕਿਨ ਅੰਦਰੋਂ ਬੰਦੇ ਨੂੰ ਬਿਲਕੁਲ ਪਤਾ ਹੁੰਦਾ ਇਹ ਜਿਹੜੇ ਚਿਹਰੇ ਉਤਰੇ ਨੇ ਨਾ, ਇਹ ਉਹਨਾਂ ਲੋਕਾਂ ਦੇ ਜ਼ਾਹਿਰ ਬਿਆਨ ਹੈ ਕਿ ਜਿਹਨਾਂ ਨੂੰ ਬਿਲਕੁਲ ਪਤਾ ਕਿ ਹੁਣ ਸਾਡੇ ਨਾਲ ਜਿਹੜੀ ਨਾ ਬਹੁਤ ਬੁਰੀ ਹੋਣ ਵਾਲੀ ਹੈ, ਅਸੀਂ ਮੁਜਰਮ ਸਾਂ ਔਰ ਅਸੀਂ ਹੁਣ ਪਕੜੇ ਜਾਵਾਂਗੇ ਔਰ ਫਿਰ ਸਾਨੂੰ ਸਜ਼ਾ ਦਿੱਤੀ ਜਾਏਗੀ, ਔਰ ਰਸੂਲਾਂ ਦੀ ਗੱਲ ਬਿਲਕੁਲ ਠੀਕ ਸੀ, ਅਸੀਂ ਉਹਦਾ ਇਨਕਾਰ ਕੀਤਾ, ਲਾਪਰਵਾਹੀ ਕੀਤੀ, ਬੇਨਿਆਜ਼ੀ ਕੀਤੀ, ਤਾਂ ਹੁਣ ਸਾਡੇ ਨਾਲ ਉਹੀ ਹੋਣਾ ਜੋ ਉੱਥੇ ਕਿਹਾ ਗਿਆ ਸੀ। ਫਰਮਾਇਆ ਆਮਿਲਤੁਨ ਨਾਸਿਬਾ, ਇਹਨਾਂ ਚਿਹਰਿਆਂ ਦਾ ਹਾਲ ਇਹ ਹੋਏਗਾ ਕਿ ਨਿਢਾਲ ਹੋਣਗੇ ਅਤੇ ਥੱਕੇ ਹਾਰੇ ਹੋਣਗੇ। ਜਿਸ ਤਰ੍ਹਾਂ ਇੱਕ ਆਦਮੀ ਨਾ ਸਫ਼ਰ ਕਰਦਾ ਕਰਦਾ ਅਗਰ ਉਹਨੂੰ ਕਈ ਮੀਲ ਚੱਲਣਾ ਪਵੇ, ਯਾਨੀ ਆਪਣੀ ਇਸਤਤਾਤ ਤੋਂ ਬਹੁਤ ਜ਼ਿਆਦਾ ਉਹਨੂੰ ਚੱਲਣਾ ਪੈ ਜਾਵੇ, ਆਮ ਜਿੰਨੀ ਰੂਟੀਨ 'ਚ ਇਨਸਾਨ ਚੱਲ ਸਕਦਾ ਉਸ ਤੋਂ ਉਹਨੂੰ ਬਹੁਤ ਜ਼ਿਆਦਾ ਚੱਲਣਾ ਪਏ, ਤਾਂ ਫਿਰ ਜਿਸ ਤਰ੍ਹਾਂ ਨਿਢਾਲ ਹੋ ਜਾਏਗਾ, ਜਾਂ ਕੋਈ ਹੋਰ ਕੰਮ ਕਰਨਾ ਪੈ ਜਾਵੇ ਜਿਹੜਾ ਉਹਨੂੰ ਆਪਣੀ ਮਕਦੂਰ ਭਰ ਆਪਣੀ ਤਾਕਤ ਤੋਂ ਜ਼ਿਆਦਾ ਕਰਨਾ ਪਏ, ਅਤੇ ਜਿਸ ਤਰ੍ਹਾਂ ਉਹਦਾ ਜਿਸਮ ਬਿਲਕੁਲ ਨਿਢਾਲ ਹੋ ਜਾਂਦਾ ਔਰ ਹਿੱਲਣ ਜੋਗਾ ਨਹੀਂ ਰਹਿੰਦਾ ਅਤੇ ਥੱਕਿਆ ਹਾਰਿਆ ਹੁੰਦਾ। ਇਹ ਵੇ ਉਹਨਾਂ ਚਿਹਰਿਆਂ ਦੇ ਦੱਸਿਆ ਕਿ ਉਤਰੇ ਹੋਣਗੇ, ਨਿਢਾਲ ਹੋਣਗੇ ਅਤੇ ਥੱਕੇ ਹਾਰੇ ਹੋਣਗੇ। ਤਸਲਾ ਨਾਰਨ ਹਾਮੀਆ, ਅਤੇ ਇਹ ਜਿਹੜੇ ਚਿਹਰੇ ਨੇ ਯਾਨੀ ਇਹ ਲੋਕ ਜਿਹੜੇ ਨੇ, ਚਿਹਰੇ ਤੋਂ ਕਹਿ ਕੇ ਨਾ ਅਫਰਾਦ ਮੁਰਾਦ ਲੈ ਗਏ ਨੇ, ਇਹ ਲੋਕ ਜਿਹੜੇ ਨੇ ਇਹ ਗਰਮ ਦਹਿਕਦੀ ਅੱਗ 'ਚ ਪੈਣਗੇ। ਯਾਨੀ ਕਿ ਐਸੀ ਅੱਗ 'ਚ ਚਿਹਰਿਆਂ ਨੇ ਪਹਿਣਾ, ਇਹਨਾਂ ਲੋਕਾਂ ਨੇ ਪਹਿਣਾ ਜਿਹੜੇ ਬਦਕਾਰ ਨੇ, ਜਿਨ੍ਹਾਂ ਦੇ ਬੁਰੇ ਅਮਾਲ ਸਨ, ਕਿ ਜਿਹੜੀ ਅੱਗ ਗਰਮ ਦਹਿਕਦੀ ਹੋਏਗੀ, ਮਤਲਬ ਅੱਗ 'ਚ ਪੈਣੀ ਕਾਫੀ ਗੱਲ ਸੀ। ਫਰਮਾਇਆ ਨਾਰਨ ਹਾਮੀਆ, ਗਰਮ ਅੱਗ, ਇਹ ਗਰਮ ਦਾ ਲਫ਼ਜ਼ ਬੋਲ ਕੇ ਤਾਂ ਉਸ ਅੱਗ ਦੀ ਸ਼ਦੀਦ ਤਪਸ਼ ਜਿਹੜੀ ਹੈ ਉਹਨੂੰ ਬਿਆਨ ਕੀਤਾ ਗਿਆ। ਯਾਨੀ ਦੋਜ਼ਖ ਦੀ ਅੱਗ ਦੀ ਨਵੀਂ ਸਲਸਲ ਮਿਸਾਲ ਦਿੱਤੀ ਕਿ ਉਹ ਦੁਨੀਆ ਦੀ ਅੱਗ ਤੋਂ 70 ਗੁਣਾ ਜ਼ਿਆਦਾ ਹੈ। ਯਾਨੀ ਦੁਨੀਆ ਦੀ ਅੱਗ ਦੀ ਜਿਹੜੀ ਹੈ ਨਾ ਜਲਨ ਕਹਿ ਲਓ ਜਾਂ ਉਹਦੀ ਹਰਾਰਤ ਕਹਿ ਲਓ, ਉਹਦੀ ਸਖਤੀ ਕਹਿ ਲਓ, ਉਸ ਤੋਂ ਦੋਜ਼ਖ ਦੀ ਅੱਗ 70 ਗੁਣਾ ਜ਼ਿਆਦਾ ਸਖਤ ਹੈ, 70 ਗੁਣਾ ਜ਼ਿਆਦਾ ਜਲਾ ਡਾਲਣ ਵਾਲੀ ਹੈ, ਜਾਂ ਉਹਦਾ ਟੈਂਪਰੇਚਰ ਜਿਹੜਾ ਉਹ 70 ਗੁਣਾ ਜ਼ਿਆਦਾ ਹੈ। ਅਤੇ ਫਰਮ ਉਹਨੇ ਬਿਆਨ ਕੀਤਾ ਨਾਰਨ ਹਾਮੀਆ ਤਸਲਾ ਨਾਰਨ ਹਾਮੀਆ, ਇਹ ਚਿਹਰੇ ਜਿਹੜੇ ਨੇ, ਇਹ ਲੋਕ ਜਿਹੜੇ ਨੇ, ਇਹ ਗਰਮ ਦਹਿਕਦੀ ਅੱਗ ਦੇ ਵਿੱਚ ਸੁੱਟਦੇ ਜਾਣਗੇ। ਤੁਸਕਾ ਮੇਰਾ ਐਨ ਇਨ ਆਨੀਆ, ਅਤੇ ਇਹਨਾਂ ਨੂੰ ਨਾ ਇੰਤਹਾਈ ਖੌਲ ਦੇ ਚਸ਼ਮੇ ਤੋਂ ਪਾਣੀ ਪਿਲਾਇਆ ਜਾਏਗਾ। ਯਾਨੀ ਕਿ ਉੱਥੇ ਜਦੋਂ ਇਹਨਾਂ ਨੂੰ ਗਰਮੀ ਦੀ ਵਜ੍ਹਾ ਤੋਂ ਸ਼ਦੀਦ ਪਿਆਸ ਲੱਗ ਜਾਏਗੀ, ਸ਼ਦੀਦ ਪਿਆਸ ਲੱਗੇਗੀ, ਅਤੇ ਫਿਰ ਜ਼ਾਹਿਰ ਹੈ ਬੰਦਾ ਕਹੇਗਾ ਮੈਂ ਪਾਣੀ ਪੀਆਂ, ਜਿਸ ਤਰ੍ਹਾਂ ਕਿ ਦੁਨੀਆ ਜਦੋਂ ਮਾਮਲਾ ਰਿਹਾ ਸੀ, ਅਤੇ ਉਹ ਪਾਣੀ ਪੀਣਾ ਸੀ ਤਾਂ ਲੱਭੇਗਾ, ਅਤੇ ਜਿਹੜਾ ਚਸ਼ਮਾ ਇਹਨਾਂ ਨੂੰ ਨਜ਼ਰ ਆਏਗਾ ਉਹਦਾ ਪਾਣੀ ਇੰਤਹਾਈ ਆਖਰੀ ਦਰਜੇ ਤੱਕ ਖੌਲ ਰਿਹਾ ਹੋਏਗਾ। ਯਾਨੀ ਐਨ ਦਾ ਮਿਹਨਤ ਚਸ਼ਮੇ ਨਾਲ, ਅਤੇ ਆਨੀਆ ਯਾਨੀ ਇੰਤਹਾਈ ਖੌਲਦਾ ਆ ਪਾਣੀ, ਯਾਨੀ ਜਿਹਦਾ ਨੁਕਤਾ ਜਿਹੜਾ ਨਾ ਜੋਸ਼ ਦਾ, ਜੋਸ਼ ਮਾਰਨ ਦਾ ਆਖਰੀ ਨੁਕਤਾ ਜਿਹੜਾ ਉਹਦੇ ਤੱਕ ਪਹੁੰਚਿਆ, ਜਿਹਨੂੰ ਅਸੀਂ ਦੁਨੀਆਂ 'ਚ ਉਬਲਦਾ ਪਾਣੀ ਕਹਿੰਦੇ ਹਾਂ। ਉੱਥੇ ਉਹ ਪਤਾ ਨਹੀਂ ਉਸ ਉਬਲਦੇ ਪਾਣੀ ਦਾ ਟੈਂਪਰੇਚਰ ਕਿੰਨਾ ਜ਼ਿਆਦਾ ਹੋਏਗਾ, ਕੀ ਮਾਮਲਾ ਹੋਏਗਾ। ਇਹ ਤਾਂ ਆਖਰ ਦੀਆਂ ਗੱਲਾਂ ਜਿਹੜੀਆਂ ਉਹ ਤਾਂ ਮੁਤਸ਼ਾਬਿਹਾਤ ਨੇ ਨਾ, ਅਸੀਂ ਉਹਨਾਂ ਦੀ ਐਗਜ਼ੈਕਟ ਤਸਵੀਰ ਨਹੀਂ ਜਾਣ ਸਕਦੇ, ਜਾਂ ਐਗਜ਼ੈਕਟ ਜਿਹੜੀ ਚੀਜ਼ ਨਾ ਮਾਲੂਮਾਤ, ਜਿਸ ਤਰ੍ਹਾਂ ਦੁਨੀਆਂ ਦੀ ਕਿਸੇ ਚੀਜ਼ ਨੂੰ ਅਸੀਂ ਵੇਖ ਕੇ ਅਤੇ ਅੰਦਾਜ਼ਾ ਲਾਉਂਦੇ ਹਾਂ ਕਿ ਵੀ ਇਹ ਚੀਜ਼ ਜਿਹੜੀ ਹੈ ਇੰਨੀ ਇੰਨਾ ਟੈਂਪਰੇਚਰ ਰੱਖਦੀ ਹੈ, ਇੰਨਾ ਦਾ ਵਜੂਦ ਹੈ, ਇਹ ਦੀ ਸ਼ਕਲ ਸੂਰਤ ਹੈ, ਇਹ ਗੱਲ ਜਿਹੜੀ ਸਾਨੂੰ ਆਖਰਤ ਦੀਆਂ ਚੀਜ਼ਾਂ ਦੇ ਬਾਰੇ ਨਹੀਂ ਪਤਾ ਲੱਗ ਸਕਦੀ। ਇੱਕ ਤਸਵੀਰ ਹੈ ਹਲਕੀ ਜਿਹੜੀ ਉਤਾਰੀ ਜਾਂਦੀ, ਮਤਲਬ ਸਾਡੇ ਸਾਹਮਣੇ ਰੱਖੀ ਗਈ ਹੈ, ਉਹ ਤਸਵੀਰ ਤਾਂ ਜਿਹੜੀ ਸਾਡੇ ਜ਼ਬਾਨ 'ਚ ਰੱਖੀ ਜਾ ਸਕਦੀ ਉਹੀ ਰੱਖੀ ਗਈ ਹੈ, ਲੇਕਿਨ ਅਸੀਂ ਉਸ ਤਸਵੀਰ ਤੋਂ ਜੋ ਸਮਝ ਸਕਦੇ ਹਾਂ ਉਹ ਬੜਾ ਮਹਿਦੂਦ ਹੈ। ਯਾਨੀ ਇਸ ਤਰ੍ਹਾਂ ਨਹੀਂ ਮੁਮਕਿਨ ਕਿ ਅਸੀਂ ਉਸ ਤਸਵੀਰ ਤੋਂ ਬਿਲਕੁਲ ਸਹੀ ਪਿਕਚਰ ਜਿਹੜੀ ਹੈ ਉਹ ਸਾਨੂੰ ਅੰਦਾਜ਼ਾ ਹੋ ਜਾਏ ਕਿ ਐਗਜੈਕਟਲੀ ਇਹ ਸੀ, ਯਾਨੀ ਕਿ ਬਿਲਕੁਲ ਆਖਰਤ 'ਤੇ ਜੋ ਕੁਛ ਹੋਣਾ ਉਹਨੂੰ ਦੁਨੀਆ 'ਚ ਅਸੀਂ ਇਮੈਜਿਨ ਕਰ ਸਕੀਏ, ਪੂਰਾ ਇਮੈਜਿਨ ਨਹੀਂ ਕਰ ਸਕਦੇ ਕਿਉਂਕਿ ਮੁਤਸ਼ਾਬਿਹਾਤ ਨੇ, ਬਸ ਸਾਨੂੰ ਕੁਛ ਅੰਦਾਜ਼ਾ ਹੁੰਦਾ, ਕਿਸੇ ਦਰਜੇ 'ਚ ਉਹਦਾ ਪਤਾ ਲੱਗਦਾ, ਅਤੇ ਉਹ ਜਿਹੜੇ ਦੋ ਕੁਛ ਸਾਨੂੰ ਪਤਾ ਲੱਗਦਾ ਉਹ ਵੀ ਐਡਾ ਖੌਫਨਾਕ ਹੈ, ਅਤੇ ਹਕੀਕਤਨ ਜਦੋਂ ਚੀਜ਼ ਸਾਹਮਣੇ ਆਏਗੀ ਤਾਂ ਫਿਰ ਉਹ ਕਿੰਨੀ ਖੌਫਨਾਕ ਹੋਏਗੀ, ਜ਼ਾਹਿਰ ਅੱਲਾਹ ਤਾਲਾ ਬਚਾਏ ਇਸ ਤੋਂ, ਜ਼ਾਹਿਰ ਸ਼ਦੀਦ ਖੌਫਨਾਕ ਹੋਏਗੀ। ਲਈਸ ਲਹੁਮ ਤਾਮੁਨ ਇਲਾ ਮਿਨ ਜ਼ਰੀ, ਫਰਮਾਇਆ ਉਹਨਾਂ ਵਾਸਤੇ ਕੋਈ ਖਾਣਾ ਨਹੀਂ ਹੋਏਗਾ, ਲਈਸ ਲਹੁਮ ਤਾਮੁਨ, ਕੋਈ ਖਾਣਾ ਨਹੀਂ ਉਹਨਾਂ 'ਚ ਹੋਏਗਾ। ਜ਼ਾਹਿਰ ਦੋ ਦਖ 'ਚ ਉਹਨਾਂ ਨੂੰ ਭੁੱਖ ਲੱਗੇਗੀ ਅਤੇ ਖਾਣ ਵਾਸਤੇ ਉਹ ਕੋਸ਼ਿਸ਼ ਕਰਨਗੇ, ਸਾਨੂੰ ਕੋਈ ਖਾਣ ਵਾਸਤੇ ਲੱਭੇ। ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਅੱਲਾਹ ਤਾਲਾ ਜਿਸ ਤਰ੍ਹਾਂ ਇਨਸਾਨ ਦੀਆਂ ਜ਼ਰੂਰੀਆਤ ਦੁਨੀਆਂ 'ਚ ਨੇ, ਇਸੇ ਤਰ੍ਹਾਂ ਦੀਆਂ ਜ਼ਰੂਰੀਆਤ ਹੀ ਹੋਣਗੀਆਂ ਹੁਣ ਜਿਹੜੀਆਂ ਉਹਨੂੰ ਮਹਿਸੂਸ ਹੋਣਗੀਆਂ, ਪਿਆਸ ਲੱਗ ਰਹੀ ਹੈ, ਭੁੱਖ ਲੱਗ ਰਹੀ ਹੈ, ਇਸ ਤਰ੍ਹਾਂ ਉਹਦਾ ਜਿਸਮ ਦਾ ਜਿਸ ਤਰ੍ਹਾਂ ਇੱਥੇ ਮਾਮਲਾ, ਜਿਸਮ ਦੀਆਂ ਜ਼ਰੂਰੀਆਤ ਨੇ, ਜਿਸ ਤਰ੍ਹਾਂ ਪਿੱਛੇ ਥੱਕੇ ਹਾਰੇ ਹੋਣ ਦਾ ਜ਼ਿਕਰ ਆਇਆ, ਆਰਾਮ ਦੀ ਜ਼ਰੂਰਤ ਹੈ, ਹੋਰ ਇਸ ਤਰ੍ਹਾਂ ਐਸੀਆਂ ਚੀਜ਼ਾਂ ਜਿਹੜੀਆਂ ਉਹਨੂੰ ਤਰੋ ਤਾਜ਼ਾ ਕਰਨ, ਐਸੀਆਂ ਚੀਜ਼ਾਂ ਦੀ ਜ਼ਰੂਰਤ ਹੈ, ਜ਼ਰੂਰਤ ਉਹਨਾਂ ਨੂੰ ਹੋਏਗੀ ਮਹਿਸੂਸ, ਲੇਕਿਨ ਜ਼ਾਹਿਰ ਦੋ ਦੋ ਖਾਲੇ ਉਹਨਾਂ ਚੀਜ਼ਾਂ ਮੁਯੱਸਰ ਨਹੀਂ ਹੋਣਗੀਆਂ, ਨਾ ਆਰਾਮ ਮੁਯੱਸਰ ਹੋਏਗਾ, ਨਾ ਉਹਨਾਂ ਨੂੰ ਕੋਈ ਖੁਸ਼ੀ ਵਾਲੀ ਗੱਲ ਮੁਯੱਸਰ ਹੋਏਗੀ। ਅਗਰ ਉਹਨਾਂ ਨੂੰ ਪੀਣ ਵਾਸਤੇ ਤਾਂ ਇੰਤਹਾਈ ਖੌਲ ਦਾ ਪਾਣੀ ਦਿੱਤਾ ਜਾਏਗਾ, ਅਤੇ ਖਾਣੇ ਦਾ ਜ਼ਿਕਰ ਤਾਂ ਲਈ ਸਲਾਹ ਲਹੁਮ ਤਾਮੁਨ, ਉਹਨਾਂ ਵਾਸਤੇ ਖਾਣੇ ਦੀ ਕੋਈ ਚੀਜ਼ ਹੋਏਗੀ ਨਹੀਂ ਸਿਰੇ ਤੋਂ, ਇਲਾ ਮਿਨ ਜ਼ਰੀ, ਸਵਾਏ ਜ਼ਰੀ ਦੇ। ਜ਼ਰੀ ਜਿਹੜੀ ਹੈ ਨਾ ਇੱਕ ਖਾਰਦਾਰ ਜ਼ਹਿਰੀਲੀ ਝਾੜੀ ਹੈ, ਯਾਨੀ ਇੱਕ ਐਸੀ ਝਾੜੀ ਹੈ ਅਰਬ ਜਿਹੜੀ ਹੁੰਦੀ ਹੈ ਕਿ ਜਿਹੜੀ ਜ਼ਹਿਰੀਲੀ ਝਾੜੀ ਹੈ, ਯਾਨੀ ਅਗਰ ਉਹਨੂੰ ਕੋਈ ਖਾਏ ਨਾ ਕੋਈ ਜਾਨਵਰ ਵਗੈਰਾ, ਤਾਂ ਉਹਦਾ ਜ਼ਹਿਰ ਉਹਦੇ 'ਤੇ ਅਸਰ ਕਰ ਜਾਂਦਾ, ਅਤੇ ਉਹਨੂੰ ਕੋਈ ਜਾਨਵਰ ਉਹਦੇ ਕਰੀਬ ਤੋਂ ਵੀ ਨਹੀਂ ਲੰਘਦਾ। ਇੱਕ ਤਾਂ ਖਾਰਦਾਰ ਹੈ, ਕੰਡੇ ਨੇ ਉਹਦੇ, ਅਤੇ ਦੂਸਰੀ ਗੱਲ ਹੈ ਕਿ ਉਹਨੂੰ ਕੋਈ ਖਾਣ ਦੀ ਕੋਸ਼ਿਸ਼ ਵੀ ਕਰੇ, ਜਿਸ ਨਾਲ ਬਾਲ ਜਾਨਵਰ ਕੰਡੇ ਵਾਲੀਆਂ ਝਾੜੀਆਂ ਵੀ ਖਾਂਦੇ ਨੇ, ਅਤੇ ਉਹ ਜ਼ਹਿਰੀਲੀ ਹੈ, ਲਿਆਦਾ ਕੋਈ ਜਾਨਵਰ ਵੀ ਉਹਦੇ ਕਰੀਬ ਨਹੀਂ ਲੰਘਦਾ, ਅਤੇ ਫਰਮਾਇਆ ਦੋ ਦੁੱਖ 'ਚ ਇਹ ਝਾੜੀ ਹੋਏਗੀ ਉਹਦੇ ਵਾਸਤੇ, ਹੋਰ ਕੋਈ ਖਾਣ ਵਾਲੀ ਚੀਜ਼ ਨਹੀਂ ਹੋਏਗੀ। ਇਹ ਜਿਹੜਾ ਅਸਲ 'ਚ ਬਿਆਨ ਜਿਹੜਾ ਇਸ ਆਇਤ 'ਚ ਬਿਆਨ ਅਸਲ 'ਚ ਇਹ ਵੇ ਕਿ ਦੋਖੀਆਂ ਵਾਸਤੇ ਕੋਈ ਐਸੀ ਚੀਜ਼ ਨਹੀਂ ਹੋਏਗੀ ਜਿਹੜੀ ਫਾਇਦਾਮੰਦ ਹੋਵੇ, ਅਤੇ ਉਹਦਾ ਜ਼ਿਕਰ ਕਰਦੀ ਹੈ ਬਸ ਜ਼ਰੀ ਹੋਏਗੀ, ਯਾਨੀ ਇਹ ਖਾਰਦਾਰ ਜ਼ਹਿਰੀਲੀ ਝਾੜੀ ਹੈ, ਇਹਨੂੰ ਖਾਣਾ ਤਾਂ ਖਾ ਲੈਣਗੇ, ਅਤੇ ਲੋਕ ਫਿਰ ਭੁੱਖ ਤੋਂ ਤੰਗ ਆ ਕੇ ਉਹਨੂੰ ਚੱਬਣਗੇ ਅਤੇ ਮਜ਼ੀਦ ਤਕਲੀਫ 'ਚ ਮੁਬਤਲਾ ਹੋ ਜਾਣਗੇ। ਇਸੇ ਤਰ੍ਹਾਂ ਦੋਜ਼ਖ 'ਚ ਉਹਨਾਂ ਦੇ ਖਾਣ ਵਾਸਤੇ ਹੋਰਾਂ ਚੀਜ਼ਾਂ ਦਾ ਵੀ ਜ਼ਿਕਰ ਆਉਂਦਾ, ਲੇਕਿਨ ਉਹ ਖਾਣ ਵਾਲੀਆਂ ਚੀਜ਼ਾਂ ਨਹੀਂ, ਖਾਣ ਵਾਲੀ ਤਾਂ ਕੋਈ ਚੀਜ਼ ਨਹੀਂ ਹੋਏਗੀ, ਤਕਲੀਫ ਦੇਣ ਲਈ ਕਈ ਚੀਜ਼ਾਂ ਹੋਣਗੀਆਂ, ਜਿਹਨੂੰ ਉਹ ਬਤੌਰ ਖੁਰਾਕ ਖਾਣ ਦੀ ਕੋਸ਼ਿਸ਼ ਕਰਨਗੇ, ਅਲੱਗ ਖੁਰਾਕ ਨਹੀਂ ਹੁੰਦੀ ਉਹ, ਲੇਕਿਨ ਬਤੌਰ ਖੁਰਾਕ ਖਾਣ ਦੀ ਕੋਸ਼ਿਸ਼ ਕਰਨਗੇ, ਔਰ ਉਹ ਕੋਸ਼ਿਸ਼ ਦੇ ਨਤੀਜੇ 'ਚ ਉਹਨਾਂ ਦੀ ਤਕਲੀਫ ਮਜ਼ੀਦ ਵੱਧ ਜਾਏਗੀ। ਜਿਸ ਤਰ੍ਹਾਂ ਕੁਰਾਨ ਵਿੱਚ ਆਉਂਦਾ ਨਾ, ਵਲਾ ਤਾਮਨ ਇਲਾ ਮਿਨ ਖਿਸਲੀਨ, ਇਹਨਾਂ ਵਾਸਤੇ ਖਾਣ ਦੀ ਕੋਈ ਚੀਜ਼ ਨਹੀਂ ਹੋਏਗੀ ਸਵਾਏ ਜਿਹੜੇ ਦੋਸਖੀ ਨੇ ਨਾ, ਉਹਨਾਂ ਦੀ ਜ਼ਖਮਾਂ ਦਾ ਦੋਨ ਜਿਹੜਾ, ਉਹ ਜ਼ਖਮਾਂ ਦਾ ਪਾਣੀ ਜਿਹੜਾ ਹੈ, ਕੱਚ ਲਓ, ਪੀਪ ਵਗੈਰਾ, ਇਹ ਵੀ ਜਿਹੜੀ ਬਹਿੰਦੀ ਬਹਿੰਦੀ ਇੱਕ ਜਗ੍ਹਾ 'ਤੇ ਆ ਜਾਏਗੀ, ਤੁਹਾਨੂੰ ਕਹੋਗੇ ਇਹ ਖਾ ਲਓ ਤੁਸੀਂ ਚੀਜ਼, ਇਹ ਉਹਨਾਂ ਨੂੰ ਦਿੱਤੀ ਜਾਏਗੀ, ਅਤੇ ਜ਼ਾਹਿਰ ਇਹ ਵੀ ਤਕਲੀਫ ਵਾਸਤੇ ਮੈਂ ਫਿਰ ਇਸ ਤਰ੍ਹਾਂ ਫਰਮਾਇਆ, ਇੰਨਾ ਸ਼ਜਰਤ ਜ਼ਕੂਮ ਤਾਮੁਰ ਅਸੀਮ, ਯਾਨੀ ਗੁਨਾਹਗਾਰਾਂ ਦਾ ਖਾਣਾ ਜਿਹੜਾ ਨਾ ਜ਼ਕੂਮ ਦਾ ਦਰਖਤ ਹੋਏਗਾ, ਜ਼ਕੂਮ ਦਾ ਦਰਖਤ ਵੀ ਕੋਈ ਖਾ ਨਹੀਂ ਸਕਦਾ, ਉਹ ਖਾਣ ਵਾਲੀ ਚੀਜ਼ ਨਹੀਂ ਕਿ ਖਾ, ਇੰਤਹਾਈ ਕੜਵਾ ਹੁੰਦਾ। ਅਤੇ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਯਾਨੀ ਉਹਨਾਂ ਨੂੰ ਪੇਸ਼ ਕੀਤੀਆਂ ਜਾਣਗੀਆਂ ਕਿ ਜਿਹੜੀਆਂ ਉਹ ਬਿਲਕੁਲ ਯਾਨੀ ਕਿ ਖਾਣ ਵਾਲੀਆਂ ਹਰਗਿਜ਼ ਨਹੀਂ, ਲੇਕਿਨ ਉਹਨਾਂ ਮਜਬੂਰ ਹੋਣਗੇ ਆਪਣੀ ਭੁੱਖ, ਸ਼ਦੀਦ ਭੁੱਖ ਦੀ ਵਜ੍ਹਾ ਤੋਂ ਕਿ ਉਹਨੂੰ ਖਾਣ। اور پھر ظاہر خان کے تکلیف مزید بچ جائے گی. اگے فرمایا لا یسمن ولا یغنی من جو, ایڑیاں چیزاں نے جس نے اتھے زری دا ذکر ہے, لا یسمن نہ تو انہوں صحت مند کرے گی, موٹا تازہ کرے گی, انہوں کی صحت نو بہتر کرے گی, ولا یغنی من جو تو نہ انہوں کی بھوک مٹائے گی, یعنی انہوں صحت کے اعتبار نہ بھی کوئی فائدہ نہیں ہونا, تو بھوک بھی انہوں کی کوئی نہیں مٹنی, بھوک بھی انج دی انج ہی رہنی ہے. وہ جو ہوئی یوم نائما, کچھ چہرے جڑے نے وہ اس دن پر رونق ہون گے. یعنی اللہ تعالیٰ نے دو طرح دے انسانوں کا ذکر کیتا کہ جدوں قیامت دا معاملہ آئے گا تے کچھ چہرے جڑے نے وہ اترے ہوئے ہون گے, تھکے ہارے نڈال ہون گے, تے پھر انہوں کا انجام کی ہونا ہے کہ انہوں نے گرم دہک دی اگ چ پینا ہے اور انہوں کھول دے چشمے دا پانی پلایا جائے گا. انہوں دے کھان واسطے چیز ہی کوئی نہیں ہونی سوائے خار دار زہریلی جھاڑی دے جڑی نہ انہوں کو موٹا تازہ کرے گی تے نہ انہوں دی بھوک مٹائے گی. تے وہ دے مقابلے پھر دسیا کہ جڑے لوگ نیک ہونگے جنہ اچھے عمل کیتے ہونگے یہ انہوں دا گلا ذکر ہے. وہ جو یوم نائما, کچھ چہرے وہ دن پر رونق ہون گے, یعنی انہوں دے چہرے تے رونق آئے گی, خوش ہون گے, کھڑے ہوئے کھلے ہوئے چہرے ہون گے, لسائی ہے راضی ہے تے اپنی محنت تے بڑے خوش ہون گے. جڑی دنیا چ انہوں نے محنت کی تھی, رسول نے جو حکم دیتے سن انہوں نے منیا, جو شریعت دے احکام سن انہوں نے عمل کیتا, مثلا نماز دا کیا تے نماز پڑھیاں, روزیاں دا حکم ہے تو روزے رکھے, زکوٰۃ دا حکم ہے تو زکوٰۃ دیتی, نیک عملوں کا کیا کہ بھائی کسی غریب کی خدمت کرو, یتیم کی مدد کرو, اللہ دے راہ انفاق کرو, تو بالکل انہوں نے انہاں چیزوں پہ عمل کیتا. انہوں نے ایک دل ہمدرد شخص کا دل سی, دوسرا دے غم محسوس کرتے سن, دوسرے نے محبت اور نیکی کرتے سن, کسی دے کام آتے سن, جس طرح دین نے رہنمائی کی وہ مطابق انہوں نے عمل کیتے. تو فرمایا انہوں نے جڑی اپنی زندگی چ محنت کی ہوگی نا, یہ دین نو اپنان واسطے, دین تے عمل کرنے واسطے جی محنت کی ہوئے گی, اس محنت تے بڑے خوش ہوں گے کہ بھائی وہ محنت بہت اچھی اثر کر لی, اللہ دا شکر ہے. تو ہوں سارے واسطے نعمتاں دے, یہ ظاہر ہے فرشتے انہوں خوشخبریاں دین گے. جس موقع تے وہ زلزلے دا ہویا نا معاملہ, میدان حشر کھڑے ہوں گے لوگ اور زمین جے کپ کپا رہی ہوئے گی اور شدید قسم دا ہول ناکی ہوئے گی, لوگ ڈر رہے ہوں گے, اس موقع تے فرشتے تسلیاں دین گے انہاں لوکاں جڑے نیک اور سالے لوگ نے, تے انہاں نوں پھر جڑی اس تو بعد کیفیت حاصل ہوئے گی وہ بیان ہے کہ بھائی وہ اپنی محنت تے بڑے راضی ہون گے, خوش ہون گے. فی جنت عالیہ, انہاں نوں بلند جنت اچے باغ پہنچا دیتا جائے گا, لا تسمو فیہا لاغیہ, اوتھے وہ کوئی بہودہ گل نہیں سنن گے. یعنی وہ جڑا انہوں اللہ تعالیٰ بلند باغات یعنی جنت جڑا لے جائے گا انہوں لوگوں, تو اوتھے وہ کوئی بہودہ گل نہیں سنن گے. یعنی بہودہ گل بھی انسان نقصان دین دی ہے جنہوں اسی یا تکلیف دین دی ہے, اسی کہاں گے بہودہ گل جی کہ ایک فضول گل نہ جا کوئی دنیا چ فائدہ ہے نہ کوئی دینی فائدہ ہے, اور ایک بے تکی جی گل اور ایویں ذہن نکوف دین والی گل جہاں بعض لوگوں کو بےحودہ گلیں کرن دا شوق ہوندا ہے, گل گل تے کوئی بےحودگی کر دیں گے, بےحودہ گل کر دیں گے. فرمایا کہ یہ تو چھوٹی جی چیز ہے, یہ بھی نہیں ہوئے گی جنت, جنت اس تو بھی پاک ہوئے گی, بلکہ جنت واسطے جڑی جڑے اصل قرآن مجید نے دوسری جگہ سن دسے نا, لا یسمعون فیہا لغوًا, وہ کوئی لغو گل نہیں سنن گے, ولا تعصیمات, نہ کوئی گناہ دی گل سنن گے, الا قیلن سلامن سلاما, جنت اتنے بس سلامتی اور سلامتی دی گل ہوئے گی کہ بھئی ہر طرف سلامتی ہے. یعنی کہ جنت دی خوبصورتی اور دی پاکیزگی دا یہ بڑا مطلب زبردست بیان ہے کہ اتھے کوئی بہودہ گل بھی سنن نو نہیں ملے گی, اینی کو تکلیف بھی انسان نو نہیں ہوئے گی جنی بہودہ گل اور فضول گل سن کے ہوندی ہے, بلکہ اتھے سلامتی اور سلامتی دا چرچا ہوئے گا ہر طرف. فرمایا فیہا عین جاریہ, وہ ایک رواں چشمہ ہوئے گا, یہ جنت دے اس چشمے کا ذکر ہے جڑا جنت دی اپنی شادابی واسطے ہوئے گا. بعض چشمے ایسے چشمے کا ذکر آتا نا دوسری صورتیں, جڑے چشمے مطلب جنتیاں دے واسطے مشروبات والے چشمے ہون گے, یہ جڑا چشمہ نا یہ ایک بہند ہوا چشمہ جڑا جنت دے درختوں نو جنت دے اندر جڑے نے مطلب باغات پودے نے انہاں دی سیرابی واسطے ہوئے گا. فیہا عین جاریہ, اتھے رواں چشمہ ہوئے گا, فیہا سرر مرفوعہ, اتھے اچے بچھونے ہون گے یعنی بلند پلنگ ہون گے جنہاں تے وہ مطلب آرام کرن گے جنتی جڑے نے. وہ اقواب موضوعہ, تے شراب دے پیالے ہون گے جڑے کرینے نال رکھے ہون گے, بڑے سجا کے صحیح صحیح جگہ تے رکھے ہوں گے، یہ جنت دی تصویر اتاری گئی، وہ نمار کو مصفوفا، تو ایسے قالین ہوں گے جڑے بڑے ترتیب نہ لگے نے، یعنی کہ بچھائے گئے نے اور بڑے ترتیب نہ بچھائے گئے نے، و ذرا بیو مفسوسا، اور ایسے تکیے ہوں گے کہ جڑے ہر پاسے بکھرے ہوئے ہوں گے، مطلب جتھے کوئی بیٹھنا چاہتا ہے تو انہوں قریب تو تکیہ میسر ہے، ٹیک لگا کے بیٹھن گے، جس طرح جڑے شرفا نے، معززین نے، سردار لوگ نے، انہوں دے بیٹھن دے اہتمام کیتا جاندہ ہے، اسی طرح جنہوں نے جنت چ اللہ تعالیٰ لے جائے گا انہوں دی تکریم کیتی جائے گی، اللہ تعالیٰ انہوں نے ایسیاں مسنداں دے گا جڑیاں اچیاں مسنداں نے، پھر انہوں دے پین ہتے پیالے ہوں گے شراب دے جڑے بڑے کرینے نہ رکھے نے، تو بڑے ترتیب نے لگے ہوئے قالین ہوں گے، اتھوں دی فضا نو اللہ نے بیان کیتا ہے، تے تکیے نے جڑے ہر طرف بکھرے ہوں گے تاکہ وہ جس طرح چان آرام کر لیں، جتھے چان بیٹھن قریب تکیہ موجود ہے اور اتھے ٹیک لگا کے بیٹھن گے، آرام کرن، گفتگو کرن، جو بھی معاملہ ہے، کو کھان پین دا اگر معاملہ ہے تو انہاں دے کھان پین لئی چیزاں اتھے میسر ہون گیاں۔ ایتھے سورت دیاں 16 آیتاں جڑیاں نے مکمل ہو جاندیاں نے، تے اسی ہن اتھے رواں ترجمہ کر لینے ہیں۔ فرمایا حل اتا کا حدیث الغاشیہ، کی تہاڈے تک وہ چھا جانے لی آفت دی خبر آئی ہے، وہ جو ہوئی یوم دن خاشیہ، جدن کچھ چہرے جڑے نے اترے ہون گے، عاملت الناصبہ نڈھال ہون گے تے تھکے ہارے ہون گے، تسلا نارن حامیہ او گرم دہک دی اگ چ پین گے، تو اس کا من عین آنی ہے تے پلائے جان گے انتہائی کھول دے پانی دے چشمے تو، لیس لہم تامن الا من ذری، انہاں دے کھان واسطے اتھے کوئی چیز نہیں ہوئے گی سوائے ذری دی چاڑی دے، لا یسمنو ولا یغنی من جو، او نہ انہاں نوں کوئی صحت مند کرے گی تے نہ بھوک انہاں دی مٹائے گی، وہ جو ہوئی یوم دن نائمہ، تے کچھ چہرے اس دن پر رونق ہون گے، لسا یہ راضیہ، اپنی محنت تے بڑے خوش ہون گے، فی جنت عالیہ، بلند باغ چ ہون گے، لا تسمع فیہا لاغیہ، وہ کوئی بہودہ گل بھی نہیں سنن گے، فیہا عین جاریہ، اتھے بہندا ہویا ایک چشمہ ہوئے گا، فیہا سرر مرفوعہ، تو اتھے اچے بچھونے یعنی اچے پلنگ ہون گے، واقواب موضوعہ، اور شراب دے کرینے نال ترے ہوئے پیالے ہون گے، و نمارک مصفوفہ، اور ترتیب نال لگے ہوئے قالین ہون گے، و ذرا بھی و مفسوسہ، ہر پاسے بکھرے ہوئے تکیے ہون گے، و آخر دعوانا ان الحمد للہ رب العالمین۔